ਸਾਰੇ ਭੈਣ ਭਰਾਵਾਂ ਨੂੰ ਗੇਮ ਸੀ ਜੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਉਹ ਹੈ ਨਵੇਂ ਅਹਿਦਨਾਮੇ ਦੇ ਵਿੱਚੋਂ ਰੋਮੀਆਂ ਉਹਦਾ 8 ਬਾਪ ਉਹਦੀ 1 ਤੋਂ ਲੈ ਕੇ 17 ਅੱਜ ਤੱਕ। ਅਤੇ ਅੱਜ ਦਾ ਵਿਸ਼ਾ ਹੈ ਪਰਮੇਸ਼ੁਰ ਨੂੰ ਖੁਸ਼ ਕਰਨਾ ਜਾਂ ਪ੍ਰਸੰਨ ਕਰਨਾ ਅਤੇ ਆਤਮਾ ਦੇ ਵਿੱਚ ਜੀਵਨ। ਅੱਜ ਸਵੇਰੇ ਅਸੀਂ ਰੋਮੀਆਂ ਦੀ ਕਿਤਾਬ ਦੀ ਆਪਣੀ ਲੜੀ ਦੇ ਵਿੱਚ ਵਾਪਸ ਆਉਂਦੇ ਹਾਂ ਅਤੇ ਸਵਾਲ ਪੁੱਛਦੇ ਹਾਂ ਅਸੀਂ ਕਾਨੂੰਨ ਦੇ ਹੁਕਮਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ। ਜੇ ਤੁਹਾਨੂੰ ਯਾਦ ਹੋਵੇ ਅਸੀਂ ਪਹਿਲੇ 7 ਅਧਿਆਵਾਂ ਤੋਂ ਕੀ ਸਿੱਖਿਆ ਹੈ ਤਾਂ ਪੌਲਸ ਕੋਲ ਕਹਿਣ ਲਈ ਬਹੁਤ ਕੁਝ ਹੈ ਅਤੇ ਇਹ ਦਿੱਤੇ ਹੋਏ ਕਿ ਸਾਨੂੰ ਰੋਮਾਂ ਵਿੱਚ ਆਖਰੀ ਵਾਰ ਹੋਣ ਤੋਂ ਕੁਝ ਹਫ਼ਤੇ ਹੋ ਗਏ ਸਨ। ਆਓ ਮੈਂ ਤੁਹਾਨੂੰ ਇਸ ਬਾਰੇ ਥੋੜ੍ਹਾ ਜਿਹਾ ਸੰਖੇਪ ਦੱਸਾਂ ਕਿ ਅਸੀਂ ਕਿੱਥੇ ਸੀ। ਅਸੀਂ ਕਿਸਮ ਦਾ ਪਹਿਲਾ ਰੋਮਨਾ ਵਿੱਚ ਅਤੇ ਮੈਨੂੰ ਡਰ ਹੈ ਕਿ ਇੱਥੇ ਕੋਈ ਸਕਿੱਪ ਰੀਕੈਪ ਬਟਨ ਤਾਂ ਨਹੀਂ ਹੈ। ਰੋਮੀਆਂ ਨੂੰ ਪੱਤਰ ਪੌਲਸ ਰਸੂਲ ਦੁਆਰਾ ਕਿਤੇ AD 55 ਅਤੇ AD 58 ਦੇ ਵਿਚਕਾਰ ਲਿਖਿਆ ਗਿਆ ਸੀ ਅਤੇ ਇੱਕ ਬਹੁਤ ਹੀ ਮਹੱਤਵਪੂਰਨ ਪੱਤਰ ਹੈ। ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਹਨ ਜੋ ਅਸੀਂ ਜਵਾਬ ਭਰੋਸੇ ਨਾਲ ਕਹਿ ਸਕਦੇ ਹਾਂ ਵਾਜਬ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਇਸ ਬਾਰੇ ਕਿ ਉਹ ਉਹਨਾਂ ਨੂੰ ਕਿਉਂ ਲਿਖ ਰਿਹਾ ਸੀ। ਪੌਲਸ ਅਤੇ ਉਸਦੀ ਸੇਵਕਾਈ ਨੂੰ ਪੇਸ਼ ਕਰਨ ਲਈ ਗੈਰ ਯਹੂਦੀ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀ ਵਿਚਕਾਰ ਖੁਸ਼ਖਬਰੀ ਦੇ ਆਲੇ ਦੁਆਲੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਤਣਾਅ ਅਤੇ ਟਕਰਾਅ ਨੂੰ ਸੁਲਝਾਉਣਾ। ਦੂਜਾ ਸਪੇਨ ਵਿੱਚ ਪੱਛਮ ਵਿੱਚ ਮਿਸ਼ਨਰੀ ਪਸਾਰ ਦੇ ਵਿਚਾਰ ਨੂੰ ਪੇਸ਼ ਕਰਨਾ। ਤੀਸਰਾ ਕਿ ਵਾਪਸ ਅਧਿਆਇ 1 ਵਿੱਚ ਪੌਲਸ ਨੇ ਰੋਮੀਆਂ ਨੂੰ ਆਪਣੀ ਸ਼ੁਰੂਆਤੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਿਲਕੁਲ ਸਾਹਮਣੇ ਕਿਹਾ ਕਿ ਇਹ ਸਭ ਖੁਸ਼ਖਬਰੀ ਬਾਰੇ ਹੈ। ਉਹ ਪਰਮੇਸ਼ੁਰ ਦੀ ਖੁਸ਼ਖਬਰੀ ਲਈ ਵੱਖਰਾ ਹੈ, ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤਸੁਕ ਹੈ ਅਤੇ ਉਹ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ ਕਿਉਂਕਿ ਇਹ ਹਰੇਕ ਵਿਸ਼ਵਾਸ ਕਰਨ ਵਾਲੇ ਲਈ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ। ਉਹ ਕਹਿੰਦਾ ਹੈ ਕਿ ਖੁਸ਼ਖਬਰੀ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਲਈ ਪ੍ਰਗਟ ਹੁੰਦੀ ਹੈ। ਖੁਸ਼ਖਬਰੀ ਪਾਪੀਆਂ ਨੂੰ ਧਰਮੀ ਬਣਾਉਣ ਅਤੇ ਉਹਨਾਂ ਨੂੰ ਧਰਮੀ ਠਹਿਰਾਉਣ ਦਾ ਪਰਮੇਸ਼ੁਰ ਦਾ ਤਰੀਕਾ ਹੈ। ਪੌਲਸ ਦੇ ਅਧਿਆਇ 1:19 ਤੋਂ ਦਰਸਾਉਂਦਾ ਹੈ ਕਿ ਖੁਸ਼ਖਬਰੀ ਦੇ ਬਾਹਰ ਜੋ ਕੁਝ ਬਚਿਆ ਹੈ ਪਰਮੇਸ਼ੁਰ ਦਾ ਕ੍ਰੋਧ ਹੈ। ਉਹ ਲੋਕਾਂ ਦੇ ਵੱਖ ਵੱਖ ਸਮੂਹਾਂ 'ਤੇ ਮੁਕੱਦਮਾ ਚਲਾਉਣਾ ਸ਼ੁਰੂ ਕਰਦਾ ਹੈ ਅਤੇ ਉਹਨਾਂ ਨੂੰ ਇਹ ਦਰਸਾਉਂਦਾ ਹੈ ਕਿ ਉਹ ਆਪਣੀ ਅਧਰਮੀ ਅਤੇ ਕੁਧਰਮ ਲਈ ਬਿਨਾਂ ਕਿਸੇ ਬਹਾਨੇ ਦੇ ਹਨ। ਉਹ ਦਰਸਾਉਂਦਾ ਹੈ ਕਿ ਲੋਕ ਸੱਚ ਨੂੰ ਦਬਾਉਂਦੇ ਹਨ ਅਤੇ ਰੱਬ ਨੂੰ ਮੂਰਤੀਆਂ ਦੇ ਬਦਲੇ ਬਦਲਦੇ ਹਨ। ਉਹ ਸੱਚ ਨੂੰ ਝੂਠ ਨਾਲ ਬਦਲਦੇ ਹਨ ਅਤੇ ਇਸ ਕਰਕੇ ਪਰਮੇਸ਼ੁਰ ਨੂੰ ਛੱਡ ਅਤੇ ਇਸ ਕਰਕੇ ਪਰਮੇਸ਼ੁਰ ਜਿਹੜਾ ਆ ਉਹਨਾਂ ਨੂੰ ਛੱਡ ਦਿੰਦਾ ਹੈ। ਇਹ ਦੇਖਦੇ ਹੋਏ ਕਿ ਰੋਮ ਵਿੱਚ ਗੈਰ ਚਰਚ ਜਾਂ ਗੈਰ ਯਹੂਦੀ ਵਿਸ਼ਵਾਸੀਆਂ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀ ਜਾਂ ਦੋਵਾਂ ਤੋਂ ਬਣਿਆ ਸੀ, ਜਿਵੇਂ ਕਿ ਪੌਲਸ ਮੁਕੱਦਮਾ ਚਲਾਉਂਦਾ ਹੈ ਉਹ ਦੋਵਾਂ ਸਮੂਹਾਂ ਦਾ ਹਵਾਲਾ ਦਿੰਦਾ ਹੈ। ਅਧਿਆਇ 1:18-32 ਆਇਤ ਵਿੱਚੋਂ ਨਿਸ਼ਚਿਤ ਤੌਰ 'ਤੇ ਗੈਰ ਜਾਤੀ ਸੰਸਾਰ ਨੂੰ ਧਿਆਨ ਵਿੱਚ ਰੱਖਦਾ ਹੈ ਕਿਉਂਕਿ ਉਹ ਉਹਨਾਂ ਨੂੰ ਦਿਖਾਉਂਦਾ ਹੈ ਕਿ ਉਹ ਬਿਨਾਂ ਕਿਸੇ ਬਹਾਨੇ ਦੇ ਪਰਮੇਸ਼ੁਰ ਦੇ ਕ੍ਰੋਧ ਦੇ ਅਧੀਨ ਹਨ। ਅਧਿਆਇ 2 ਦੇ ਜ਼ਿਆਦਾਤਰ ਹਿੱਸੇ ਦੌਰਾਨ ਉਹ ਇੱਕ ਯਹੂਦੀ ਪਿਛੋਕੜ ਵਾਲੇ ਲੋਕਾਂ ਉੱਤੇ ਮੁਕੱਦਮਾ ਚਲਾ ਰਿਹਾ ਹੈ। ਧਾਰਮਿਕ ਕਿਸਮਾਂ ਜੋ ਸੋਚਦੀਆਂ ਹਨ ਕਿ ਉਹਨਾਂ ਦਾ ਧਰਮ ਉਹਨਾਂ ਨੂੰ ਬਚਾ ਲਵੇਗਾ, ਪੌਲਸ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਤੁਹਾਡਾ ਧਾਰਮਿਕ ਨਿਯਮ ਤੁਹਾਨੂੰ ਨਹੀਂ ਬਚਾਵੇਗਾ, ਤੁਹਾਡੀਆਂ ਧਾਰਮਿਕ ਰਸਮਾਂ ਤੁਹਾਨੂੰ ਨਹੀਂ ਬਚਾ ਸਕਦੀਆਂ। ਉਹ ਉਹਨਾਂ ਨੂੰ ਦਿਖਾਉਂਦਾ ਹੈ ਕਿ ਉਹ ਲਗਾਤਾਰ ਉਹੀ ਕੰਮ ਕਰਦੇ ਹੋਏ ਪਖੰਡ ਵਿੱਚ ਫਸੇ ਰਹਿੰਦੇ ਹਨ ਜਿਨ੍ਹਾਂ ਦੇ ਵਿਰੁੱਧ ਉਹ ਸਿਖਾਉਂਦੇ ਹਨ। ਅਧਿਆਇ 2 ਦੇ ਅੰਤ ਵਿੱਚ ਉਹ ਇਹ ਬਿੰਦੂ ਬਣਾਉਂਦਾ ਹੈ ਕਿ ਬਾਹਰੀ ਮਾਰਕਰਾਂ ਬਾਰੇ ਨਹੀਂ ਹੈ ਸਗੋਂ ਆਤਮਾ ਦੇ ਅੰਦਰੂਨੀ ਕੰਮ ਬਾਰੇ ਹੈ। 2:29 ਅੰਤ ਵਿੱਚ ਪਰ ਇੱਕ ਯਹੂਦੀ ਅੰਦਰੋਂ ਇੱਕ ਹੈ ਅਤੇ ਸੁੰਨਤ ਦੀ ਗੱਲ ਹੈ, ਆਤਮਾ ਦੁਆਰਾ ਪੱਤਰ ਦੁਆਰਾ ਨਹੀਂ। ਭਾਵੇਂ ਤੁਸੀਂ ਇੱਕ ਯਹੂਦੀ ਪਿਛੋਕੜ ਤੋਂ ਹੋ ਜਾਂ ਗੈਰ ਯਹੂਦੀ ਪਿਛੋਕੜ ਤੋਂ ਹੋ, ਹਰ ਕਿਸੇ ਨੂੰ ਖੁਸ਼ਖਬਰੀ ਦੀ ਲੋੜ ਹੈ ਕਿਉਂਕਿ ਖੁਸ਼ਖਬਰੀ ਦੇ ਬਾਹਰ ਜੋ ਕੁਝ ਬਚਿਆ ਹੈ ਉਹ ਪਰਮੇਸ਼ੁਰ ਦਾ ਕ੍ਰੋਧ ਹੈ। ਅਧਿਆਇ 3 ਵਿੱਚ ਪੌਲਸ ਇਹ ਸਪਸ਼ਟ ਕਰਨਾ ਜਾਰੀ ਰੱਖਦਾ ਹੈ ਕਿ ਹਰ ਕਿਸੇ ਨੂੰ ਖੁਸ਼ਖਬਰੀ ਦੀ ਲੋੜ ਹੈ। ਇੱਥੇ ਕੋਈ ਵੀ ਧਰਮੀ ਨਹੀਂ ਹੈ, ਇੱਕ ਵੀ ਨਹੀਂ, ਰੱਬ ਨੂੰ ਭਾਲਣ ਵਾਲਾ ਕੋਈ ਨਹੀਂ ਸਮਝਦਾ, ਚੰਗਾ ਕਰਨ ਵਾਲਾ ਕੋਈ ਨਹੀਂ, ਇੱਕ ਵੀ ਨਹੀਂ, ਅੱਖਾਂ ਅੱਗੇ ਰੱਬ ਦਾ ਡਰ ਨਹੀਂ ਹੈ, ਕਿਉਂਕਿ ਸਾਰਿਆਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿ ਗਏ ਹਨ। ਹਰ ਕਿਸੇ ਨੂੰ ਖੁਸ਼ਖਬਰੀ ਦੀ ਲੋੜ ਹੈ। ਅਧਿਆਇ 3:21 ਤੋਂ ਪੌਲੁਸ ਖੁਸ਼ਖਬਰੀ ਬਾਰੇ ਹੋਰ ਵਿਆਖਿਆ ਕਰਨਾ ਸ਼ੁਰੂ ਕਰਦਾ ਹੈ, ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਇਸ ਧਾਰਮਿਕਤਾ ਦਾ। ਉਹ ਆਇਤ 23-25 ਵਿੱਚ ਵਿਆਖਿਆ ਕਰਦਾ ਹੈ, ਕਿਉਂਕਿ ਸਾਰਿਆਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿ ਗਏ ਹਨ, ਅਤੇ ਇੱਕ ਤੋਹਫ਼ੇ ਵਜੋਂ ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਗਏ ਹਨ। ਮਸੀਹ ਯੇਸੂ ਵਿੱਚ ਛੁਟਕਾਰਾ ਦੇ ਰੂਪ ਦੇ ਦੁਆਰਾ, ਜਿਸ ਨੂੰ ਪਰਮੇਸ਼ੁਰ ਨੇ ਵਿਸ਼ਵਾਸ ਦੁਆਰਾ ਪ੍ਰਾਪਤ ਕਰਨ ਲਈ ਅਤੇ ਆਪਣੇ ਲਹੂ ਦੁਆਰਾ ਪ੍ਰਾਸ਼ਚਿਤ ਅੱਗੇ ਵਜੋਂ ਅੱਗੇ ਰੱਖਿਆ ਹੈ। ਫਿਰ ਉਹ ਸਮਝਾਉਂਦਾ ਹੈ ਕਿ ਕਿਉਂਕਿ ਧਰਮ ਵਿਸ਼ਵਾਸ ਦੁਆਰਾ ਹੈ, ਕੋਈ ਸ਼ੇਖੀ ਨਹੀਂ ਹੈ, ਕੋਈ ਸ਼ੇਖੀ ਨਹੀਂ ਹੋ ਸਕਦੀ, ਕਿਉਂਕਿ ਇਹ ਵਿਸ਼ਵਾਸ ਦੁਆਰਾ ਕੰਮ ਨਹੀਂ ਕਰਦਾ, ਅਤੇ ਕੋਈ ਭੇਦ ਨਹੀਂ ਹੈ, ਕਿਉਂਕਿ ਇਹ ਯਹੂਦੀਆਂ ਅਤੇ ਗੈਰ ਯਹੂਦੀਆਂ ਲਈ ਬਰਾਬਰ ਹੈ। ਅਧਿਆਇ 4 ਵਿੱਚ ਅਸੀਂ ਸਿੱਖਿਆ ਹੈ ਕਿ ਇਹ ਵਿਸ਼ਵਾਸ ਦੁਆਰਾ ਧਰਮੀ ਹੈ, ਕੋਈ ਨਵੀਂ ਗੱਲ ਨਹੀਂ ਸੀ, ਪਰ ਇਸ ਦੇ ਉਲਟ ਅਬਰਾਹਮ ਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਉਸਦੀ ਨੇਚਾ ਉਸਨੂੰ ਧਾਰਮਿਕਤਾ ਵਜੋਂ ਗਿਣਿਆ ਗਿਆ ਸੀ। ਅਧਿਆਇ 5 ਵਿਸ਼ਵਾਸ ਦੁਆਰਾ ਧਰਮੀ ਠਹਿਰਾਉਣ ਦੀਆਂ ਸ਼ਾਨਦਾਰ ਹਕੀਕਤਾਂ ਨੂੰ ਸਪੈਲ ਕਰਦਾ ਹੈ, ਅਤੇ ਅਸੀਂ ਦੇਖਦੇ ਹਾਂ ਕਿਉਂਕਿ ਅਸੀਂ ਧਰਮੀ ਹਾਂ ਸਾਡੀ ਪਰਮੇਸ਼ੁਰ ਦੇ ਨਾਲ ਸ਼ਾਂਤੀ ਹੈ, ਕਿਉਂਕਿ ਅਸੀਂ ਧਰਮੀ ਹਾਂ ਸਾਡੇ ਕੋਲ ਪਹੁੰਚ ਹੈ ਅਤੇ ਕਿਰਪਾ ਵਿੱਚ ਖੜ੍ਹੇ ਹਾਂ, ਕਿਉਂਕਿ ਅਸੀਂ ਧਰਮੀ ਹਾਂ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਆਸ ਵਿੱਚ ਆਨੰਦ ਕਰਦੇ ਹਾਂ, ਕਿਉਂਕਿ ਅਸੀਂ ਧਰਮੀ ਹਾਂ ਅਸੀਂ ਦੁੱਖਾਂ ਵਿੱਚ ਆਨੰਦ ਮਾਣਦੇ ਹਾਂ, ਕਿਉਂਕਿ ਅਸੀਂ ਧਰਮੀ ਹਾਂ ਅਸੀਂ ਪਰਮੇਸ਼ੁਰ ਦੇ ਪਿਆਰ ਨੂੰ ਜਾਣਦੇ ਹਾਂ, ਕਿਉਂਕਿ ਅਸੀਂ ਧਰਮੀ ਹਾਂ ਅਸੀਂ ਮੇਲ ਮਿਲਾਪ ਅਤੇ ਸੁਰੱਖਿਅਤ ਹਾਂ। ਅਧਿਆਇ 5 ਦੇ ਦੂਜੇ ਅੱਧ ਵਿੱਚ ਪੌਲੁਸ ਦੱਸਦਾ ਹੈ ਕਿ ਇਹ ਸਭ ਕੁਝ ਕਿਵੇਂ ਸੰਭਵ ਹੈ। ਉਹ ਦੱਸਦਾ ਹੈ ਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਨਾਲ ਸੰਬੰਧਿਤ ਹੋ। ਉਹ ਦੱਸਦਾ ਹੈ ਕਿ ਕੁਦਰਤ ਦੁਆਰਾ ਅਸੀਂ ਸਾਰੇ ਸਾਡੇ ਪਹਿਲੇ ਪਿਤਾ ਆਦਮ ਦੇ ਹਾਂ, ਅਤੇ ਕਿਉਂਕਿ ਉਸਨੇ ਪਾਪ ਕੀਤਾ ਹੈ ਅਸੀਂ ਜਨਮ ਅਤੇ ਚੋਣ ਦੁਆਰਾ ਪਾਪੀ ਹਾਂ। ਉਹ ਦੱਸਦਾ ਹੈ ਕਿ ਮਸੀਹ ਦੂਜਾ ਆਦਮ ਆਇਆ ਅਤੇ ਕਾਨੂੰਨ ਨੂੰ ਪੂਰਾ ਕੀਤਾ ਅਤੇ ਜੀਵਿਆ ਅਤੇ ਮਰਿਆ ਤਾਂ ਜੋ ਅਸੀਂ ਉਸਦੇ ਬਣ ਸਕੀਏ ਅਤੇ ਉਸਦੀ ਆਗਿਆਕਾਰੀ ਦੇ ਕੰਮ ਦੁਆਰਾ ਜੀ ਸਕੀਏ। 5:19 ਵਿੱਚ ਲਿਖਿਆ, ਇਸ ਨੂੰ ਇਸ ਤਰ੍ਹਾਂ ਰੱਖਦਾ ਹੈ ਕਿਉਂਕਿ ਜਿਵੇਂ ਇੱਕ ਆਦਮੀ ਦੀ ਅਣ ਆਗਿਆਕਾਰੀ ਦੁਆਰਾ ਬਹੁਤ ਸਾਰੇ ਪਾਪੀ ਬਣਾਏ ਗਏ ਸਨ, ਉਸੇ ਤਰ੍ਹਾਂ ਇੱਕ ਆਦਮੀ ਦੀ ਆਗਿਆਕਾਰੀ ਦੁਆਰਾ ਬਹੁਤ ਸਾਰੇ ਧਰਮੀ ਬਣਾਏ ਜਾਣਗੇ। ਹੁਣ ਜਿਨ੍ਹਾਂ ਨੇ ਸੁਣਿਆ ਕਿ ਪੌਲੁਸ ਨੂੰ ਕੀ ਸਿਖਾਉਣਾ ਸੀ, ਉਹਨਾਂ ਨੂੰ ਸ਼ਾਇਦ ਉਹ ਸਾਰੇ ਇਤਰਾਜ਼ ਸਨ, ਅਤੇ ਪੌਲੁਸ ਅਧਿਆਇ 6-7 ਵਿੱਚ ਉਹਨਾਂ ਇਤਰਾਜ਼ਾਂ ਦੀ ਉਮੀਦ ਕਰਦਾ ਹੈ। ਉਹ ਇਤਰਾਜ਼ਾਂ ਦੀ ਇੱਕ ਸੀਮਾ ਤਿਆਰ ਕਰਦਾ ਹੈ ਅਤੇ ਉਹਨਾਂ ਨਾਲ ਨਜਿੱਠਦਾ ਹੈ। 6:1 ਫਿਰ ਅਸੀਂ ਕੀ ਕਹੀਏ, ਕੀ ਅਸੀਂ ਪਾਪ ਕਰਦੇ ਰਹਾਂਗੇ ਤਾਂ ਜੋ ਕਿਰਪਾ ਵਧੇਗੀ? ਨਹੀਂ। ਫਿਰ ਕੀ ਅਸੀਂ ਇਸ ਲਈ ਪਾਪ ਕਰਦੇ ਹਾਂ ਕਿਉਂਕਿ ਅਸੀਂ ਕਾਨੂੰਨ ਦੇ ਅਧੀਨ ਹਾਂ ਪਰ ਕਿਰਪਾ ਦੇ ਅਧੀਨ ਨਹੀਂ ਹਾਂ? ਨਹੀਂ। ਫਿਰ ਅਸੀਂ ਕੀ ਕਹੀਏ ਕਿ ਕਾਨੂੰਨ ਪਾਪ ਹੈ ਕਿਸੇ ਵੀ ਤਰੀਕੇ ਨਾਲ? ਤਾਂ ਫਿਰ ਕੀ ਜੋ ਚੰਗਾ ਹੈ ਉਸਨੇ ਮੇਰੇ ਲਈ ਮੌਤ ਲਿਆਈ ਕਿਸੇ ਵੀ ਤਰੀਕੇ ਨਾਲ? ਉਹ ਇੱਕ ਭਾਗ ਦੇ ਖਤਮ ਹੁੰਦਾ ਹੈ ਦੇ ਨਾਲ ਖਤਮ ਹੁੰਦਾ ਹੈ ਜੋ ਕੁਸ਼ਤੀ ਨੂੰ ਦਰਸਾਉਂਦਾ ਹੈ, ਜੋ ਈਸਾਈ ਅਨੁਭਵ ਕਰਦੇ ਹਨ ਜਦੋਂ ਉਹ ਪਰਮੇਸ਼ੁਰ ਲਈ ਜੀਣਾ ਚਾਹੁੰਦੇ ਹਨ। ਹੁਣ 7:21-25 ਐਤ, ਇਸ ਲਈ ਮੈਂ ਇਹ ਕਾਨੂੰਨ ਸਮਝਦਾ ਹਾਂ ਕਿ ਜਦੋਂ ਮੈਂ ਸਹੀ ਕਰਨਾ ਚਾਹੁੰਦਾ ਹਾਂ ਤਾਂ ਬੁਰਾਈ ਨੇੜੇ ਹੈ, ਕਿਉਂਕਿ ਮੈਂ ਆਪਣੇ ਅਦਰੂਨੀ ਹੋਣ ਵਿੱਚ ਪਰਮੇਸ਼ੁਰ ਦੇ ਕਾਨੂੰਨ ਵਿੱਚ ਪ੍ਰਸੰਨ ਹਾਂ, ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂੰਨ ਵੇਖਦਾ ਹਾਂ ਜੋ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਪਾਪ ਦੇ ਕਾਨੂੰਨ ਦਾ ਬੰਧਕ ਬਣਾਉਂਦਾ ਹੈ ਜੋ ਮੇਰੇ ਸਰੀਰ ਦੇ ਅੰਗਾਂ ਵਿੱਚ ਵੱਸਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕਰੋ। ਹੁਣ ਰੋਮੀਆ ਉਹਦਾ 8 ਅਤੇ ਇਸ ਲਈ ਇਹ ਸਾਨੂੰ ਰੋਮੀਆ ਦੇ ਇਸ ਸ਼ਾਨਦਾਰ ਅਧਿਆਇ 8 ਤੱਕ ਲਿਆਉਂਦਾ ਹੈ ਜਿਸ ਨੂੰ ਈਸਾਈ ਵਿਸ਼ਵਾਸ ਦੇ ਗਿਰਜਾਘਰ ਦੇ ਅੰਦਰ ਅੰਦਰੂਨੀ ਅਸਥਾਨ ਕਿਹਾ ਜਾਂਦਾ ਹੈ। ਇਹ ਸਾਡੇ ਸਾਹਮਣੇ ਅਦਭੁਤ ਵਿਸਤਾਰ ਵਿੱਚ ਰੱਖਦਾ ਹੈ ਜੋ ਅਸੀਂ ਪ੍ਰਭੂ ਮਸੀਹ ਯੇਸੂ ਵਿੱਚ ਵਿਸ਼ਵਾਸੀ ਹੋਣ ਦੇ ਨਾਤੇ ਮਾਣਦੇ ਹਾਂ। ਪਰਮੇਸ਼ੁਰ ਦੀ ਨਿੰਦਾ ਤੋਂ ਮੁਕਤ ਹੋਣਾ, ਪਰਮੇਸ਼ੁਰ ਦੀ ਆਪਣੀ ਆਤਮਾ ਦੁਆਰਾ ਨਿਵਾਸ ਕਰਨਾ, ਉਸਦੇ ਪਰਿਵਾਰ ਵਿੱਚ ਗੋਦ ਲਿਆ ਜਾਣਾ, ਪੁਨਰ ਉਥਾਨ ਅਤੇ ਮਹਿਮਾ ਲਈ ਕਿਸਮਤ ਵਿੱਚ ਹੋਣਾ। ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦੇ ਕਾਰਨ ਅਤੇ ਜੀਵਨ ਦੇ ਹਰ ਹਾਲਾਤ ਵਿੱਚ ਸਾਡੇ ਲਈ ਭਲਾਈ ਲਿਆਉਣ ਦੇ ਉਸਦੇ ਮਹਾਨ ਵਾਅਦੇ ਦੇ ਕਾਰਨ ਉਮੀਦ ਨਾਲ ਭਰਪੂਰ ਹੋਣਾ। ਇਸ ਮਹਾਨ ਅਧਿਆਏ ਦਾ ਵਿਸ਼ਾ ਮਸੀਹ ਵਿੱਚ ਵਿਸ਼ਵਾਸੀ ਦੀ ਸੁਰੱਖਿਆ ਹੈ, ਪਰ ਇਹ ਅਸਲ ਵਿੱਚ ਇਸ ਤੋਂ ਵੱਧ ਹੈ। ਇਹ ਵਿਸ਼ਵਾਸੀ ਜੀਵਨ ਵਿੱਚ ਪਵਿੱਤਰ ਆਤਮਾ ਦੇ ਕੰਮ ਦੇ ਆਧਾਰ 'ਤੇ ਮਸੀਹ ਵਿੱਚ ਵਿਸ਼ਵਾਸੀ ਦੀ ਸੁਰੱਖਿਆ ਹੈ। ਅਤੇ ਅਸੀਂ ਇਹਨਾਂ ਆਇਤਾਂ ਵਿੱਚ ਦੇਖਦੇ ਹਾਂ ਕਿ ਅਸੀਂ ਕਾਨੂੰਨ ਦੇ ਹੁਕਮਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ, ਜਾਂ ਸ਼ਾਇਦ ਇਸ ਨੂੰ ਪਾਉਣ ਦਾ ਇੱਕ ਵਧੀਆ ਤਰੀਕਾ ਇਹ ਹੈ ਕਿ ਅਸੀਂ ਇਹਨਾਂ ਆਇਤਾਂ ਵਿੱਚ ਦੇਖਦੇ ਹਾਂ ਕਿ ਅਸੀਂ ਕਿਵੇਂ ਪਰਮੇਸ਼ੁਰ ਨੂੰ ਖੁਸ਼ ਕਰ ਸਕਦੇ ਹਾਂ, ਕਿਵੇਂ ਅਸੀਂ ਪਰਮੇਸ਼ੁਰ ਨੂੰ ਪ੍ਰਸੰਨ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਧਿਆਨ ਦਿਓ ਕਿ ਆਤਮਾ ਦੀ ਆਜ਼ਾਦੀ, ਇੱਕ ਤੋਂ ਚਾਰ ਆਇਤ, ਜਿਹੜੀ ਉਸ ਪਹਿਲੀ ਆਇਤ ਨੂੰ ਦੇਖੋ। ਇਸ ਲਈ ਹੁਣ ਉਹਨਾਂ ਲਈ ਕੋਈ ਨਿੰਦਿਆ ਨਹੀਂ ਹੈ ਜੋ ਮਸੀਹ ਯਿਸੂ ਵਿੱਚ ਹਨ। ਅਧਿਆਇ 7, ਪੌਲੁਸ ਚੱਲ ਰਹੇ ਪਾਪ ਦੀ ਅਸਲੀਅਤ ਨਾਲ ਕੁਸ਼ਤੀ ਕਰ ਰਿਹਾ ਹੈ, ਇਸ ਦੀ ਬਦਨੀਤੀ, ਅਤੇ ਫਿਰ ਵੀ ਉਹ ਐਲਾਨ ਕਰ ਸਕਦਾ ਹੈ। ਇਸ ਲਈ ਹੁਣ ਉਹਨਾਂ ਲਈ ਕੋਈ ਨਿੰਦਿਆ ਨਹੀਂ ਹੈ ਜੋ ਮਸੀਹ ਯਿਸੂ ਵਿੱਚ ਹਨ। ਕੋਈ ਨਿੰਦਾ ਨਹੀਂ, ਇਹ ਮੌਜੂਦ ਨਹੀਂ ਹੈ, ਪਰਮੇਸ਼ੁਰ ਨਿੰਦਾ ਨਹੀਂ ਕਰੇਗਾ। ਪਰ ਧਿਆਨ ਦਿਓ ਕਿ ਇਹ ਕਿਸ ਲਈ ਹੈ। ਉਹ ਉਹਨਾਂ ਲਈ ਹੈ ਜੋ ਮਸੀਹ ਯਿਸੂ ਵਿੱਚ ਹਨ, ਅਤੇ ਉਹ ਮਹੱਤਵਪੂਰਨ ਹੈ। ਇਹ ਇੱਕ ਯਾਦ ਦਵਾਉਂਦਾ ਹੈ ਕਿ ਮਸੀਹ ਦੇ ਲਾਭਾਂ ਤੱਕ ਪਹੁੰਚਣ ਲਈ ਮਸੀਹ ਵਿੱਚ ਵਿਸ਼ਵਾਸ ਦੀ ਲੋੜ ਹੈ। ਪਰ ਜੇ ਤੁਸੀਂ ਮਸੀਹ ਯਿਸੂ ਵਿੱਚ ਹੋ ਤਾਂ ਤੁਹਾਡੇ ਲਈ ਕੋਈ ਨਿੰਦਾ ਨਹੀਂ ਹੋਵੇਗੀ, ਅਤੇ ਕਦੇ ਵੀ ਨਹੀਂ ਹੋਵੇਗੀ। ਇਸ ਨੂੰ ਅੰਦਰ ਜਿਹੜਾ ਆ ਆਪਣੀ ਜ਼ਿੰਦਗੀ ਦੇ ਜਾਣ ਦਿਓ। ਹੁਣ ਅੱਜ ਤਾਂ 2 ਤੋਂ 4 ਦੱਸਦੀਆਂ ਹਨ ਕਿ ਅਜਿਹਾ ਕਿਉਂ ਹੈ। ਆਓ ਉਹਨਾਂ ਨੂੰ ਪੜ੍ਹੀਏ। ਕਿਉਂਕਿ ਜੀਵਨ ਦੇ ਆਤਮਾ ਦੇ ਕਾਨੂੰਨ ਨੇ ਤੁਹਾਨੂੰ ਮਸੀਹ ਯਿਸੂ ਵਿੱਚ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕੀਤਾ ਹੈ, ਕਿਉਂਕਿ ਪਰਮੇਸ਼ੁਰ ਨੇ ਉਹ ਕੰਮ ਕੀਤਾ ਜੋ ਸਰੀਰ ਦੁਆਰਾ ਕਮਜ਼ੋਰ ਵਿਵਸਥਾ ਨਹੀਂ ਕਰ ਸਕਦਾ ਸੀ। ਆਪਣੇ ਪੁੱਤਰ ਨੂੰ ਪਾਪੀ ਸਰੀਰ ਦੇ ਰੂਪ ਵਿੱਚ ਅਤੇ ਪਾਪ ਲਈ ਭੇਜ ਕੇ ਉਸਨੇ ਸਰੀਰ ਵਿੱਚ ਪਾਪ ਦੀ ਨਿੰਦਾ ਕੀਤੀ, ਤਾਂ ਜੋ ਸਾਡੇ ਵਿੱਚ ਵਿਵਸਥਾ ਦੀ ਧਾਰਮਿਕ ਮੰਗ ਪੂਰੀ ਹੋ ਸਕੇ, ਜੋ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ। ਰੱਬ ਨੇ ਉਹ ਕੀਤਾ ਜੋ ਕਾਨੂੰਨ ਨਹੀਂ ਕਰ ਸਕਿਆ। ਯਾਦ ਰੱਖੋ ਕਿ ਪੌਲੁਸ ਨੇ 7 ਅਧਿਆਏ ਬਿਤਾਏ ਹਨ ਕਿਵੇਂ ਕਾਨੂੰਨ ਸਾਨੂੰ ਕਦੇ ਨਹੀਂ ਬਚਾ ਸਕਦਾ, ਅਤੇ ਸਾਡੇ ਵਿੱਚੋਂ ਹਰ ਇੱਕ ਨੇ ਕਾਨੂੰਨ ਨੂੰ ਕਿਵੇਂ ਅਸਫਲ ਕੀਤਾ ਹੈ। ਪਰ ਇੱਥੇ ਉਹ ਸਾਨੂੰ ਦੱਸਦਾ ਹੈ ਕਿ ਹੁਣ ਮਸੀਹ ਯਿਸੂ ਵਿੱਚ ਉਹਨਾਂ ਲਈ ਕੋਈ ਨਿੰਦਿਆ ਨਹੀਂ ਹੈ, ਕਿਉਂਕਿ ਪਰਮੇਸ਼ੁਰ ਨੇ ਉਹ ਕੀਤਾ ਜੋ ਕਾਨੂੰਨ ਨਹੀਂ ਕਰ ਸਕਦਾ ਸੀ। ਰੱਬ ਨੇ ਕੀ ਕੀਤਾ? ਉਸਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਬਦਲ ਵਜੋਂ ਭੇਜਿਆ, ਸਾਡੇ ਸਜ਼ਾ ਦੇ ਬਦਲ ਬਣਨ ਲਈ। ਜੀਵਨ ਦੀ ਆਤਮਾ ਦੀ ਸ਼ਕਤੀ ਨੇ ਸਾਨੂੰ ਮਸੀਹ ਯਿਸੂ ਵਿੱਚ ਪਾਪ ਅਤੇ ਮੌਤ ਦੀ ਸ਼ਕਤੀ ਤੋਂ ਆਜ਼ਾਦ ਕੀਤਾ, ਕਿਉਂਕਿ ਪਰਮੇਸ਼ੁਰ ਨੇ ਉਹ ਕੀਤਾ ਜੋ ਕਾਨੂੰਨ ਨਹੀਂ ਕਰ ਸਕਦਾ ਸੀ। ਉਸਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਪਾਪੀ ਸਰੀਰ ਅਤੇ ਪਾਪ ਦੇ ਸਰੂਪ ਵਿੱਚ ਭੇਜਿਆ। ਉਹ ਪੂਰੀ ਮਨੁੱਖਤਾ ਵਿੱਚ ਆਇਆ ਸੀ, ਅਤੇ ਉਹ ਪਾਪ ਨਾਲ ਨਜਿੱਠਣ ਲਈ ਆਇਆ ਸੀ, ਤਾਂ ਜੋ ਉਸਦੇ ਸਰੀਰ ਵਿੱਚ ਸਾਡੇ ਪਾਪ ਦੀ ਨਿੰਦਾ ਕੀਤੀ ਜਾ ਸਕੇ। ਉਹ ਆਇਆ ਅਤੇ ਇੱਕ ਸੰਪੂਰਨ ਪਾਪ ਰਹਿਤ ਜੀਵਨ ਬਤੀਤ ਕੀਤਾ। ਉਸਨੇ ਕਾਨੂੰਨ ਦੀਆਂ ਧਰਮੀ ਲੋੜਾਂ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ, ਫਿਰ ਵੀ ਉਹ ਸਾਡੇ ਸਥਾਨ 'ਤੇ ਖੜ੍ਹਾ ਸੀ, ਸਾਡੇ ਪਾਪ ਨੂੰ ਲੈ ਲਿਆ, ਅਤੇ ਉਸ ਪਾਪ ਦੇ ਕਾਰਨ ਜੋ ਨਿੰਦਾ ਕੀਤੀ ਗਈ ਸੀ ਉਹ ਸਾਡਾ ਬਦਲ ਸੀ, ਅਤੇ ਉਸਨੇ ਸਾਡੀ ਸਜ਼ਾ ਝੱਲੀ। ਉਸ ਨਿੰਦਾ ਨੂੰ ਸਵੀਕਾਰ ਕੀਤਾ ਜੋ ਸਾਡੀ ਹੋਣੀ ਚਾਹੀਦੀ ਸੀ। ਉਹੀ ਪਰਮੇਸ਼ੁਰ ਜਿਸ ਨੇ ਵਿਸ਼ਵਾਸੀਆਂ ਨੂੰ ਮਸੀਹ ਯਿਸੂ ਵਿੱਚ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕੀਤਾ, ਯਿਸੂ ਨੂੰ ਭੇਜ ਕੇ ਸਰੀਰ ਵਿੱਚ ਪਾਪ ਦੀ ਨਿੰਦਾ ਕੀਤੀ। ਜਦੋਂ ਯਿਸੂ ਦੀ ਮੌਤ ਹੋ ਗਈ ਤਾਂ ਉਹ ਮੌਤ ਦੀ ਮੌਤ ਹੋ ਗਈ, ਜੋ ਕਾਨੂੰਨ ਦੁਆਰਾ ਪਰਮੇਸ਼ੁਰ ਦੇ ਸਾਰੇ ਲੋਕਾਂ ਲਈ ਨਿਰਧਾਰਿਤ ਕੀਤੀ ਗਈ ਸੀ, ਜੋ ਵਿਸ਼ਵਾਸ ਵਿੱਚ ਪ੍ਰਭੂ ਵੱਲ ਮੁੜਨਗੇ। ਇਸ ਲਈ ਉਹ ਜਾਂ ਅਸੀਂ ਉਸ ਦੁਆਰਾ ਕਾਨੂੰਨ ਲਈ ਮਰ ਗਏ, ਜਿਵੇਂ ਕਿ ਅਸੀਂ ਅਧਿਆਇ 6 ਵਿੱਚ ਦੇਖਿਆ ਸੀ। ਕਾਨੂੰਨ ਦੀਆਂ ਧਰਮੀ ਲੋੜਾਂ ਪ੍ਰਭੂ ਯਿਸੂ ਮਸੀਹ ਦੁਆਰਾ ਪੂਰੀਆਂ ਕੀਤੀਆਂ ਗਈਆਂ ਸਨ, ਅਤੇ ਇਸ ਲਈ ਅਸੀਂ ਸਾਰੇ ਜੋ ਮਸੀਹ ਯਿਸੂ ਵਿੱਚ ਹਾਂ ਕਦੇ ਵੀ ਨਿੰਦਾ ਦਾ ਸਾਹਮਣਾ ਨਹੀਂ ਕਰਾਂਗੇ, ਕਿਉਂਕਿ ਪਰਮੇਸ਼ੁਰ ਨੇ ਮਸੀਹ ਨੂੰ ਸਾਡੇ ਸਥਾਨ 'ਤੇ ਸਵੀਕਾਰ ਕੀਤਾ ਹੈ। ਅਤੇ ਧਿਆਨ ਦਿਓ ਕਿ ਆਇਤ 4 ਕੀ ਕਹਿੰਦੀ ਹੈ। ਉਹ ਕਹਿੰਦਾ ਹੈ ਕਿ ਸਾਡੇ ਵਿੱਚ ਵਿਵਸਥਾ ਦੀ ਧਾਰਮਿਕ ਮੰਗ ਪੂਰੀ ਹੋ ਸਕਦੀ ਹੈ, ਜੋ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ, ਕਿਉਂਕਿ ਮਸੀਹ ਯਿਸੂ ਨੇ ਵਿਵਸਥਾ ਦੀਆਂ ਧਾਰਮਿਕ ਜਿਹੜੀਆਂ ਮੰਗਾਂ ਨੂੰ ਪੂਰਾ ਕੀਤਾ ਅਤੇ ਸਾਡੀ ਨਿੰਦਿਆ ਨੂੰ ਸਹਿਣ ਕੀਤਾ। ਇਸ ਲਈ ਕਾਨੂੰਨ ਦੀਆਂ ਧਾਰਮਿਕ ਮੰਗਾਂ ਸਾਡੇ ਵਿੱਚ ਪੂਰੀਆਂ ਹੁੰਦੀਆਂ ਹਨ ਅਤੇ ਸਾਡੇ ਵਿੱਚ ਜਿਹੜੇ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ। ਅਸੀਂ ਹੁਣ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਾਂ। ਜੀਵਨ ਦੀ ਆਤਮਾ ਨੇ ਸਾਨੂੰ ਆਜ਼ਾਦ ਕੀਤਾ ਹੈ ਜਾਂ ਕਰ ਦਿੱਤਾ ਹੈ, ਪਰ ਸ਼ਾਇਦ ਤੁਸੀਂ ਇਹ ਸਵੀਕਾਰ ਕਰਨ ਲਈ ਸੰਘਰਸ਼ ਕਰਦੇ ਹੋ ਕਿ ਤੁਹਾਡੇ ਲਈ ਕੋਈ ਨਿੰਦਾ ਨਹੀਂ ਹੈ। ਤੁਸੀਂ ਯਿਸੂ ਉੱਤੇ ਭਰੋਸਾ ਕੀਤਾ ਹੈ, ਤੁਸੀਂ ਉਸ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣਦੇ ਹੋ, ਪਰ ਤੁਹਾਡੇ ਜੀਵਨ ਵਿੱਚ ਅਜੇ ਵੀ ਪਾਪ ਨਾਲ ਲੜਾਈ ਹੈ। ਸ਼ਾਇਦ ਤੁਸੀਂ ਅਧਿਆਏ 7 ਵਿੱਚ ਪੌਲੁਸ ਵਰਗੇ ਹੋ, ਆਪਣੀ ਜ਼ਿੰਦਗੀ ਵਿੱਚ ਪਾਪ ਦੀ ਅਸਲੀਅਤ ਨਾਲ ਕੁਸ਼ਤੀ ਕਰ ਰਹੇ ਹੋ, ਪਰ ਤੁਸੀਂ ਨਿੰਦਿਆ ਵਾਲਿਆਂ ਵਾਂਗ ਜੀ ਰਹੇ ਹੋ। ਨਿੰਦਾ ਮਹਿਸੂਸ ਕਰਨਾ, ਅਸਲੀਅਤ ਇਹ ਹੈ ਕਿ ਸਾਡੇ ਜੀਵਨ ਵਿੱਚ ਪਾਪ ਚੱਲ ਰਿਹਾ ਹੈ, ਅਸੀਂ ਇਸ ਨੂੰ ਕਿਵੇਂ ਵੇਖਣਾ ਹੈ। ਮਸੀਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ ਉਸ ਦੇ ਸੰਦਰਭ ਵਿੱਚ ਅਸੀਂ ਇਸ ਨੂੰ ਕਿਵੇਂ ਦੇਖ ਸਕਦੇ ਹਾਂ। ਸੁਣੋ ਕਿ ਮਾਰਟਿਨ ਲੋਇਡ ਜੋਨਸ ਨੇ ਰੋਮਨ 271-272 ਉੱਤੇ ਆਪਣੀ ਟਿੱਪਣੀ ਵਿੱਚ ਕੀ ਕਿਹਾ। ਇੱਕ ਵਿਸ਼ਵਾਸੀ ਪਾਪ ਕਰਨ ਵਾਲੇ ਅਤੇ ਇੱਕ ਈਸਾਈ ਪਾਪ ਕਰਨ ਵਿੱਚ ਫਰਕ ਇਹ ਹੈ ਕਿ ਇੱਕ ਆਦਮੀ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ, ਅਤੇ ਇੱਕ ਪਤੀ ਜਿਸ ਨੇ ਆਪਣੀ ਪਤਨੀ ਨਾਲ ਆਪਣੇ ਰਿਸ਼ਤੇ ਵਿੱਚ ਕੁਝ ਅਜਿਹਾ ਕੀਤਾ ਜੋ ਉਸਨੂੰ ਨਹੀਂ ਕਰਨਾ ਚਾਹੀਦਾ ਸੀ, ਉਹ ਕਾਨੂੰਨ ਨਹੀਂ ਤੋੜ ਰਿਹਾ ਹੈ, ਉਹ ਆਪਣੀ ਪਤਨੀ ਦੇ ਦਿਲ ਨੂੰ ਜ਼ਖਮੀ ਕਰ ਰਿਹਾ ਹੈ। ਇਹ ਫਰਕ ਹੈ, ਇਹ ਹੁਣ ਕੋਈ ਕਾਨੂੰਨੀ ਮਾਮਲਾ ਨਹੀਂ ਹੈ, ਇਹ ਇੱਕ ਕਾਨੂੰਨੀ ਮਾਮਲਾ ਹੈ। ਉਦਾਹਰਣ, ਕਾਨੂੰਨ ਇਸ ਮਾਮਲੇ ਦੇ ਵਿੱਚ ਬਿਲਕੁਲ ਨਹੀਂ ਆਉਂਦਾ। ਇੱਕ ਅਰਥ ਵਿੱਚ ਇਹ ਹੁਣ ਇੱਕ ਕਾਨੂੰਨੀ ਨਿੰਦਾ ਨਾਲੋਂ ਬਹੁਤ ਮਾੜਾ ਹੈ। ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਤੁਸੀਂ ਪਾਪ ਕੀਤਾ ਹੈ, ਬੇਸ਼ੱਕ ਤੁਸੀਂ ਪਿਆਰ ਦੇ ਵਿਰੁੱਧ ਪਾਪ ਕੀਤਾ ਹੈ। ਤੁਹਾਨੂੰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਨਾ ਚਾਹੀਦਾ ਹੈ, ਪਰ ਇਸ ਲਈ ਤੁਹਾਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਸਾਡੇ ਵਿੱਚੋਂ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਲਈ ਹੁਣ ਕੋਈ ਨਿੰਦਾ ਨਹੀਂ ਹੈ। ਜੀਵਨ ਦੀ ਆਤਮਾ ਨੇ ਸਾਨੂੰ ਆਜ਼ਾਦ ਕੀਤਾ ਹੈ, ਕਿਉਂਕਿ ਪਰਮੇਸ਼ਰ ਨੇ ਉਹ ਕੀਤਾ ਜੋ ਵਿਵਸਥਾ ਨਹੀਂ ਕਰ ਸਕਦੀ ਸੀ। ਉਸਨੇ ਆਪਣੇ ਪੁੱਤਰ ਯਿਸੂ ਨੂੰ ਭੇਜਿਆ, ਉਸੇ ਸਰੀਰ ਵਿੱਚ ਪਾਪ ਦੀ ਨਿੰਦਾ ਕੀਤੀ ਤਾਂ ਜੋ ਉਸੇ ਦੁਆਰਾ ਸਾਡੇ ਵਿੱਚ ਕਾਨੂੰਨ ਦੀਆਂ ਧਾਰਮਿਕ ਮੰਗਾਂ ਪੂਰੀਆਂ ਹੋ ਸਕਣ। ਮੈਂ ਸ਼ੁਰੂ ਵਿੱਚ ਪੁੱਛਿਆ, ਅਸੀਂ ਕਾਨੂੰਨ ਦੇ ਹੁਕਮਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ? ਜਵਾਬ ਇਹ ਹੈ ਕਿ ਮਸੀਹ ਨੇ ਉਹਨਾਂ ਨੂੰ ਸਾਡੀ ਤਰਫ ਪੂਰਾ ਕੀਤਾ ਹੈ। ਜਦੋਂ ਅਸੀਂ ਪਾਪ ਕਰਦੇ ਹਾਂ ਤਾਂ ਅਤੇ ਅਸਫਲ ਹੁੰਦੇ ਹਾਂ, ਅਸੀਂ ਕਾਨੂੰਨ ਦੇ ਵਿਰੁੱਧ ਨਹੀਂ ਪਰ ਪਿਆਰ ਦੇ ਵਿਰੁੱਧ ਪਾਪ ਕਰਦੇ ਹਾਂ, ਅਤੇ ਜਦੋਂ ਅਸੀਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਤਾਂ ਸਾਡਾ ਉਦੇਸ਼ ਪਰਮੇਸ਼ੁਰ ਨੂੰ ਖੁਸ਼ ਕਰਨਾ ਹੋਣਾ ਚਾਹੀਦਾ ਹੈ, ਕਿਉਂਕਿ ਜੀਵਨ ਦੀ ਆਤਮਾ ਨੇ ਸਾਨੂੰ ਆਜ਼ਾਦ ਕੀਤਾ ਹੈ। ਆਤਮਾ ਦੀ ਆਜ਼ਾਦੀ ਦੂਜਾ, ਆਓ ਇਸ ਬਾਰੇ ਸੋਚੀਏ, ਆਤਮਾ ਦੀ ਮੁਕਤੀ ਬਖਸ਼ਿਸ਼। ਆਇਤ 5-17 ਤੱਕ ਅਸੀਂ ਆਤਮਾ ਦੀ ਮੁਕਤੀ ਦੀ ਆਜ਼ਾਦੀ ਦੇ ਹੋਰ ਪ੍ਰਭਾਵਾਂ ਨੂੰ ਸਮਝਦੇ ਹਾਂ। ਆਤਮਾ ਦੁਆਰਾ ਜੀਵਨ ਦਾ ਕੀ ਮਤਲਬ ਹੈ? ਪੌਲੁਸ ਆਤਮਾ ਦੀ ਮੁਕਤੀ ਦੀਆਂ ਅਸੀਸਾਂ ਬਾਰੇ ਗੱਲ ਕਰਨਾ ਸ਼ੁਰੂ ਕਰਦਾ ਹੈ। ਆਇਤ 5-8 ਵਿੱਚ ਇਸ ਤੱਤ ਵੱਲ ਧਿਆਨ ਦਿਓ ਕਿ ਆਤਮਾ ਵਿੱਚ ਸਾਡੇ ਕੋਲ ਹੈ ਇੱਕ ਨਵੀਂ ਸੋਚ। ਆਇਤ 5-8 ਦੇਖੋ, ਕਿਉਂਕਿ ਜਿਹੜੇ ਮਸੀਹ ਦੇ ਅਨੁਸਾਰ ਜਿਉਂਦੇ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਆਪਣਾ ਧਿਆਨ ਲਗਾਉਂਦੇ ਹਨ, ਪਰ ਜਿਹੜੇ ਆਤਮਾ ਦੇ ਅਨੁਸਾਰ ਜਾਂਦੇ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਧਿਆਨ ਲਗਾਉਂਦੇ ਹਨ, ਕਿਉਂਕਿ ਸਰੀਰ ਉੱਤੇ ਮਨ ਲਗਾਉਣਾ ਮੌਤ ਹੈ ਪਰ ਆਤਮਾ ਉੱਤੇ ਮਨ ਲਗਾਉਣਾ ਜੀਵਨ ਅਤੇ ਸ਼ਾਂਤੀ ਹੈ, ਕਿਉਂਕਿ ਜਿਹੜਾ ਮਨ ਸਰੀਰ ਉੱਤੇ ਟਿਕਿਆ ਹੋਇਆ ਹੈ ਉਹ ਪਰਮੇਸ਼ੁਰ ਦਾ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਵਿਵਸਥਾ ਦੇ ਅਧੀਨ ਨਹੀਂ ਰਹਿੰਦਾ। ਸੱਚਮੁੱਚ ਇਹ ਨਹੀਂ ਹੋ ਸਕਦਾ, ਜਿਹੜੇ ਸਰੀਰ ਵਿੱਚ ਹਨ ਉਹ ਪਰਮੇਸ਼ੁਰ ਨੂੰ ਪਸੰਦ ਨਹੀਂ ਕਰ ਸਕਦੇ। ਜਿਉਣ ਦੇ ਦੋ ਤਰੀਕੇ ਹਨ, ਸਰੀਰ ਪਾਪੀ ਸੁਭਾਅ ਦੇ ਅਨੁਸਾਰ ਅਤੇ ਜਾਂ ਆਤਮਾ ਦੇ ਅਨੁਸਾਰ। ਜਿਹੜੇ ਲੋਕ ਆਤਮਾ ਦੇ ਮੁਕਤੀ ਦੇ ਕੰਮਾਂ ਅਨੁਸਾਰ ਆਜ਼ਾਦ ਕੀਤੇ ਗਏ ਹਨ ਉਹਨਾਂ ਕੋਲ ਇੱਕ ਨਵਾਂ ਦਿਮਾਗ ਹੈ, ਇੱਕ ਆਤਮਿਕ ਦਿਮਾਗ ਹੈ। ਸਰੀਰ ਦੇ ਜੀਵਨ ਸ਼ੈਲੀ ਪਾਪੀ ਸੁਭਾਅ ਸਰੀਰ ਵੱਲ ਧਿਆਨ ਦੇਣ ਵਾਲੇ ਮਨ ਤੋਂ ਵਹਿੰਦਾ ਹੈ। ਜਦੋਂ ਕਿ ਆਤਮਾ ਦੀ ਜੀਵਨ ਸ਼ੈਲੀ ਆਤਮਾ ਵੱਲ ਕੇਂਦਰਿਤ ਮਨ ਤੋਂ ਆਉਂਦੀ ਹੈ। ਧਿਆਨ ਦਿਓ ਕਿ ਇਹ ਬਹਿਸ ਕਿਸ ਬਾਰੇ ਹੈ। ਇਹ ਤੁਹਾਡੇ ਮਨ, ਤੁਹਾਡੀ ਬੁੱਧੀ ਅਤੇ ਤੁਹਾਡੀ ਇੱਛਾ ਦੇ ਬੁਨਿਆਦੀ ਰੁਝਾਨ ਬਾਰੇ ਹੈ। ਉਹ ਚੀਜ਼ ਜੋ ਤੁਹਾਡੇ ਜੀਵਨ ਨੂੰ ਚਲਾਉਂਦੀ ਹੈ, ਤੁਹਾਡੀਆਂ ਭਾਵਨਾਵਾਂ ਬਾਰੇ, ਇਹ ਤੁਹਾਡੀਆਂ ਭਾਵਨਾਵਾਂ ਬਾਰੇ ਨਹੀਂ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਇਹ ਤੁਹਾਡੇ ਦਿਮਾਗ ਦੀ ਗੱਲ ਹੈ, ਜਿਹੜੇ ਸਰੀਰ ਦੇ ਅਨੁਸਾਰ ਚੱਲਦੇ ਹਨ ਜਾਂ ਜਿਉਂਦੇ ਹਨ ਉਹ ਸਰੀਰ ਦੀਆਂ ਚੀਜ਼ਾਂ ਉੱਤੇ ਆਪਣਾ ਮਨ ਲਗਾਉਂਦੇ ਹਨ। ਜਿਹੜੇ ਲੋਕ ਆਤਮਾ ਦੇ ਅਨੁਸਾਰ ਰਹਿੰਦੇ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਆਪਣਾ ਧਿਆਨ ਲਗਾਉਂਦੇ ਹਨ। ਸਰੀਰ ਉੱਤੇ ਇੱਕ ਮਨ ਪਾਪੀ ਸੁਭਾਅ ਮੌਤ ਵੱਲ ਲੈ ਜਾਂਦਾ ਹੈ, ਆਤਮਾ ਉੱਤੇ ਮਨ ਜੀਵਨ ਅਤੇ ਸ਼ਾਂਤੀ ਹੈ। ਜ਼ਿੰਦਗੀ ਅਤੇ ਸੋਚ ਦਾ ਆਪਸ ਵਿੱਚ ਬਹੁਤ ਨਜ਼ਦੀਕੀ ਸੰਬੰਧ ਹੈ। ਜੋ ਵੀ ਤੁਸੀਂ ਆਪਣਾ ਮਨ ਬਣਾਇਆ ਹੈ ਉਹ ਤੁਹਾਡੀ ਜੀਵਨ ਸ਼ੈਲੀ ਅਤੇ ਚਰਿੱਤਰ ਨੂੰ ਆਕਾਰ ਦਿੰਦਾ ਹੈ। ਪੌਲਸ ਨੇ ਇਸ ਦਾ ਹੋਰ ਕਿਤੇ ਜ਼ਿਕਰ ਕੀਤਾ ਹੈ, ਉਦਾਹਰਣ ਲਈ ਕਲੂਸੀਆਂ 3 ਵਿੱਚ ਉਹ ਕਹਿੰਦਾ ਹੈ, ਆਪਣਾ ਮਨ ਉੱਪਰਲੀਆਂ ਚੀਜ਼ਾਂ ਉੱਤੇ ਲਗਾਓ ਨਾ ਕਿ ਧਰਤੀ ਦੀਆਂ ਚੀਜ਼ਾਂ 'ਤੇ, ਕਿਉਂਕਿ ਤੁਸੀਂ ਮਰ ਚੁੱਕੇ ਹੋ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ੁਰ ਵਿੱਚ ਛੁਪਿਆ ਹੋਇਆ ਹੈ। ਜਦੋਂ ਮਸੀਹ ਜੋ ਤੁਹਾਡਾ ਜੀਵਨ ਹੈ ਪ੍ਰਗਟ ਹੋਵੇਗਾ ਤਦ ਤੁਸੀਂ ਵੀ ਉਸਦੇ ਨਾਲ ਮਹਿਮਾ ਵਿੱਚ ਪ੍ਰਗਟ ਹੋਵੋਗੇ। ਉਹ ਫਿਲਿਪੀਆਂ ਨੂੰ ਕਹਿੰਦਾ ਹੈ, ਜੋ ਵੀ ਸਤਿਕਾਰਯੋਗ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਕੁਝ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੇ ਕੋਈ ਉੱਤਮਤਾ ਹੈ, ਜੇ ਕੋਈ ਪ੍ਰਸ਼ੰਸਾ ਦੇ ਯੋਗ ਹੈ, ਤਾਂ ਇਹਨਾਂ ਚੀਜ਼ਾਂ ਬਾਰੇ ਸੋਚੋ। ਅਸੀਂ ਆਪਣੇ ਮਨ ਨੂੰ ਕਿਵੇਂ ਬਣਾਉਂਦੇ ਹਾਂ, ਅਸੀਂ ਉਹਨਾਂ ਵਿੱਚ ਕੀ ਪਾ ਰਹੇ ਹਾਂ, ਅਸੀਂ ਉਹਨਾਂ ਨੂੰ ਕਿਸ ਗੱਲ ਦਾ ਪਰਦਾਫਾਸ਼ ਕਰ ਰਹੇ ਹਾਂ। ਸਾਰੇ ਅਵਿਸ਼ਵਾਸੀ ਮਨ ਸਰੀਰ ਦੀਆਂ ਚੀਜ਼ਾਂ 'ਤੇ ਹੈ, ਪਰ ਵਿਸ਼ਵਾਸ ਕੋਲ ਇੱਕ ਵਿਕਲਪ ਹੈ, ਕਿਉਂਕਿ ਵਿਸ਼ਵਾਸੀ ਆਤਮਾ ਦੁਆਰਾ ਆਜ਼ਾਦ ਕੀਤਾ ਗਿਆ ਹੈ ਅਤੇ ਆਤਮਾ ਦੇ ਅਨੁਸਾਰ ਜਿਉਣਾ ਅਤੇ ਆਤਮਾ ਦੀਆਂ ਗੱਲਾਂ ਉੱਤੇ ਮਨ ਲਗਾਉਣ ਦੇ ਯੋਗ ਹੈ। ਜੇ ਤੁਸੀਂ ਮੀਡੀਆ, ਸਮਾਜ ਜਾਂ ਕਿਸੇ ਹੋਰ ਤਰੀਕੇ ਨਾਲ ਲਗਾਤਾਰ ਸ਼ਰਾਬ ਪੀ ਰਹੇ ਹੋ ਜਾਂ ਮਾਸ ਅਤੇ ਸੰਸਾਰ ਦੇ ਤਰੀਕਿਆਂ ਨੂੰ ਪੈਂਡਿੰਗ ਕਰਦਾ ਹੈ, ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਜੇਕਰ ਤੁਸੀਂ ਆਪਣੇ ਆਪ ਨੂੰ ਮਾਸ ਦੇ ਅਨੁਸਾਰ ਜੀਣਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਦੁਨੀਆ ਵਾਂਗ ਸੋਚਣ ਲੱਗ ਜਾਂਦੇ ਹੋ, ਦੁਨੀਆ ਵਾਂਗ ਜੀਓ। ਜੇਕਰ ਤੁਸੀਂ ਵਿਸ਼ਵਾਸੀ ਹੋ ਤਾਂ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ। ਇਹ ਪਰਮੇਸ਼ੁਰ ਦੇ ਪਰਮੇਸ਼ੁਰ ਨੂੰ ਨਾਰਾਜ਼ ਕਰਨਾ ਹੈ। ਇਹ ਕਾਨੂੰਨ ਦੇ ਵਿਰੁੱਧ ਕੋਈ ਅਪਰਾਧ ਨਹੀਂ ਹੈ, ਕੋਈ ਨਿੰਦਾ ਨਹੀਂ ਹੈ, ਪਰ ਇਹ ਪਿਆਰ ਦੇ ਵਿਰੁੱਧ ਇੱਕ ਅਪਰਾਧ ਹੈ, ਪਰਮੇਸ਼ੁਰ ਦੇ ਵਿਰੁੱਧ ਹੈ। ਸਗੋਂ ਅਸੀਂ ਆਤਮਾ ਦੇ ਅਨੁਸਾਰ ਜਿਉਂਦੇ ਹਾਂ ਅਤੇ ਆਤਮਾ ਦੀਆਂ ਗੱਲਾਂ ਉੱਤੇ ਆਪਣਾ ਮਨ ਲਗਾ ਦਿੰਦੇ ਹਾਂ ਅਤੇ ਸਾਨੂੰ ਜੀਵਨ ਅਤੇ ਸ਼ਾਂਤੀ ਮਿਲਦੀ ਹੈ। ਸਾਨੂੰ ਸਰੀਰ ਅਤੇ ਮਨ ਨੂੰ ਸੈੱਟ ਕਰਨਾ ਪਾਪੀ ਸੁਭਾਅ ਅਤੇ ਮੌਤ ਹੈ, ਇਹ ਰੱਬ ਨਾਲ ਦੁਸ਼ਮਣੀ ਹੈ, ਇਹ ਪਰਮੇਸ਼ੁਰ ਦੇ ਕਾਨੂੰਨ ਦੇ ਅਧੀਨ ਨਹੀਂ ਹੈ। ਸਗੋਂ ਅਸਲ ਵਿੱਚ ਇਹ ਨਹੀਂ ਕਰ ਸਕਦਾ, ਜਿਹੜੇ ਸਰੀਰ ਵਿੱਚ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਅਸੀਂ ਭਰਾਵੋ ਅਤੇ ਭੈਣੋ ਸਰੀਰ ਵਿੱਚ ਨਹੀਂ ਹਾਂ, ਅਸੀਂ ਆਤਮਾ ਵਿੱਚ ਹਾਂ। ਸਾਡੇ ਕੋਲ ਇੱਕ ਨਵਾਂ ਦਿਮਾਗ ਹੈ, ਅਸੀਂ ਆਪਣੇ ਮਨ ਨੂੰ ਆਤਮਾ ਦੀਆਂ ਗੱਲਾਂ ਉੱਤੇ ਲਗਾ ਦਿੰਦੇ ਹਾਂ। ਦੂਜੀ ਬਰਕਤ ਹੈ ਜੋ ਪਵਿੱਤਰ ਆਤਮਾ ਸਾਡੇ ਲਈ ਲਿਆਉਂਦੀ ਹੈ, ਜੀਵਨ ਦੀ ਇੱਕ ਨਵੀਂ ਸਮਝ। ਹੁਣ ਇਹਨਾਂ ਲਾਈਨਾਂ ਨੂੰ ਦੇਖੋ, ਪਰ ਤੁਸੀਂ ਸਰੀਰ ਵਿੱਚ ਨਹੀਂ ਪਰ ਆਤਮਾ ਵਿੱਚ ਹੋ। ਜੇਕਰ ਅਸਲ ਵਿੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ, ਜਿਸ ਵਿੱਚ ਮਸੀਹ ਦਾ ਆਤਮਾ ਨਹੀਂ ਹੈ, ਉਹ ਉਸਦਾ ਨਹੀਂ ਹੈ। ਪਰ ਜੇ ਮਸੀਹ ਤੁਹਾਡੇ ਵਿੱਚ ਹੈ, ਭਾਵੇਂ ਸਰੀਰ ਦੇ ਪਾਪ ਦੇ ਕਾਰਨ ਮਰ ਗਿਆ ਹੈ ਅਤੇ ਆਤਮਾ ਧਰਮ ਦੇ ਕਾਰਨ ਜੀਵਨ ਹੈ, ਮੁਰਦਿਆਂ ਵਿੱਚੋਂ ਮਸੀਹ ਯੇਸੂ ਵੀ ਤੁਹਾਡੇ ਪ੍ਰਾਣੀ ਸਰੀਰਾਂ ਨੂੰ ਆਪਣੀ ਆਤਮਾ ਦੁਆਰਾ ਜੀਵਨ ਦੇਵੇਗਾ ਜੋ ਤੁਹਾਡੇ ਵਿੱਚ ਵੱਸਦਾ ਹੈ। ਸਾਨੂੰ ਜ਼ਿੰਦਗੀ ਦੀ ਨਵੀਂ ਸਮਝ ਹੈ ਕਿਉਂਕਿ ਅਸੀਂ ਸਰੀਰ ਵਿੱਚ ਨਹੀਂ ਪਰ ਆਤਮਾ ਵਿੱਚ ਹਾਂ। ਇਹ ਉਸਦੀ ਵਿੱਚ ਪੂਰਤੀ ਹੈ ਜੋ ਪ੍ਰਭੂ ਯੇਸੂ ਮਸੀਹ ਨੇ ਯੂਹੰਨਾ 14 ਬਾਬ ਦੀ 16-17 ਵਿੱਚ ਵਾਅਦਾ ਕੀਤਾ ਸੀ। ਅਤੇ ਮੈਂ ਪਿਤਾ ਤੋਂ ਮੰਗਾਂਗਾ ਅਤੇ ਉਹ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ ਜੋ ਤੁਹਾਡੇ ਨਾਲ ਸਦਾ ਲਈ ਰਹੇਗਾ, ਇੱਥੋਂ ਤੱਕ ਕਿ ਸੱਚਾਈ ਦਾ ਆਤਮਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਇਹ ਨਾ ਤਾਂ ਉਸਨੂੰ ਵੇਖਦਾ ਹੈ ਅਤੇ ਨਾ ਹੀ ਉਸਨੂੰ ਜਾਣਦਾ ਹੈ। ਤੁਸੀਂ ਉਸਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਪੌਲਸ ਇਹ ਵੀ ਸਪਸ਼ਟ ਕਰਦਾ ਹੈ ਕਿ ਜੇ ਕਿਸੇ ਕੋਲ ਮਸੀਹ ਦਾ ਆਤਮਾ ਨਹੀਂ ਹੈ ਤਾਂ ਉਹ ਮਸੀਹ ਦਾ ਨਹੀਂ ਹੈ। ਸੱਚੇ ਪ੍ਰਮਾਣਿਕ ਵਿਸ਼ਵਾਸੀ ਦੀ ਵਿਸ਼ੇਸ਼ਤਾ ਪਵਿੱਤਰ ਆਤਮਾ ਦਾ ਕਬਜ਼ਾ ਜਾਂ ਨਿਵਾਸ ਹੈ। ਨਿਵਾਸ ਪਾਪ ਸਾਰੀ ਮਨੁੱਖਤਾ ਦੀ ਸਥਿਤੀ ਹੈ। ਰੋਮੀਆਂ ਦਾ 7 ਬਾਪ ਨੇ ਸਾਨੂੰ ਵਿਸ਼ਵਾਸੀਆਂ ਦੇ ਜੀਵਨ ਵਿੱਚ ਪਾਪ ਦੀ ਪ੍ਰਕਿਰਤੀ ਵੀ ਦਿਖਾਈ ਹੈ, ਪਰ ਇੱਥੇ ਅਸੀਂ ਸਿੱਖਦੇ ਹਾਂ ਕਿ ਇਹ ਪਰਮੇਸ਼ੁਰ ਦੇ ਬੱਚਿਆਂ ਦਾ ਵਿਸ਼ੇਸ਼ ਅਧਿਕਾਰ ਹੈ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਨਿਵਾਸ ਕਰਨ ਵਾਲੇ ਪਾਪਾਂ ਨਾਲ ਲੜਨ ਅਤੇ ਕਾਬੂ ਕਰਨ ਲਈ ਨਿਵਾਸ ਕਰਨ ਵਾਲੀ ਆਤਮਾ ਪ੍ਰਾਪਤ ਕਰਨ ਲਈ। ਜਦੋਂ ਅਸੀਂ ਆਤਮਾ ਉੱਤੇ ਆਪਣਾ ਮਨ ਲਗਾਉਂਦੇ ਹਾਂ ਤਾਂ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ, ਪਰ ਬਹੁਤ ਯਥਾਰਥਵਾਦੀ ਹੈ। ਪਰ ਜੇ ਮਸੀਹ ਤੁਹਾਡੇ ਵਿੱਚ ਹੈ, ਭਾਵੇਂ ਸਰੀਰ ਦੇ ਪਾਪ ਦੇ ਕਾਰਨ ਮਰਿਆ ਹੋਇਆ ਹੈ, ਆਤਮਾ ਧਾਰਮਿਕਤਾ ਦੇ ਕਾਰਨ ਜੀਵਨ ਹੈ। ਸਾਡੇ ਕੋਲ ਇੱਕ ਸਰੀਰ ਹੈ ਜੋ ਸੜ ਗਿਆ ਹੈ, ਪਰ ਸਾਡੇ ਕੋਲ ਅਸਫਲ ਦੇ ਹੋਣ ਸਮੇਂ ਹੋਣਗੇ। ਸਰੀਰ ਅੰਤ ਵਿੱਚ ਪਾਪ ਦੇ ਕਾਰਨ ਮਰ ਗਿਆ ਹੈ, ਪਰ ਆਤਮਾ ਧਰਮ ਦੇ ਕਾਰਨ ਜੀਵਿਤ ਹੈ। ਜਿਵੇਂ ਕਿ ਟਿਮ ਕੈਲਰ ਕਹਿੰਦਾ ਹੈ, ਈਸਾਈ ਦਾ ਇੱਕ ਸਰੀਰ ਹੈ ਜੋ ਨਸ਼ਟ ਹੋ ਰਿਹਾ ਹੈ, ਫਿਰ ਵੀ ਇੱਕ ਆਤਮਾ ਇੱਕ ਮਨ ਜੋ ਕਿ ਜ਼ਿੰਦਾ ਹੈ ਦਾ ਆਨੰਦ ਲੈਂਦਾ ਹੈ। ਅਤੇ ਪੌਲਸ ਕਹਿੰਦਾ ਹੈ, ਨਾ ਸਿਰਫ ਸਾਡੀਆਂ ਆਤਮਾਵਾਂ ਦਿਮਾਗ ਨੂੰ ਹੁਣ ਸਾਡੇ ਸਰੀਰ ਦਾ ਅਨੁਸਰਣ ਨਹੀਂ ਕਰਨਾ ਚਾਹੀਦਾ, ਪਰ ਇੱਕ ਦਿਨ ਸਾਡਾ ਸਰੀਰ ਸਾਡੀ ਆਤਮਾ ਦਾ ਅਨੁਸਰਣ ਕਰੇਗਾ। ਆਇਤ 11, ਜੇਕਰ ਉਸਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਤੁਹਾਡੇ ਵਿੱਚ ਵੱਸਦਾ ਹੈ ਤਾਂ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਤੁਹਾਡੇ ਵਿੱਚ ਵਸਣ ਵਾਲੇ ਆਪਣੇ ਆਤਮਾ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜੀਵਨ ਦੇਵੇਗਾ। ਤੁਸੀਂ ਲਗਭਗ ਉਸ ਨੂੰ ਇਹ ਕਹਿੰਦੇ ਹੋਏ ਸੁਣ ਸਕਦੇ ਹੋ ਕਿ ਆਓ ਹੁਣ, ਜੇਕਰ ਉਹ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚ ਜਵਾਲਿਆ ਤੁਹਾਡੇ ਵਿੱਚ ਰਹਿੰਦਾ ਹੈ ਤਾਂ ਯਕੀਨਨ ਜਿਸ ਨੇ ਮਸੀਹ ਨੂੰ ਮੁਰਦਿਆਂ ਵਿੱਚ ਜਵਾਲਿਆ ਤੁਹਾਨੂੰ ਵੀ ਜੀਵਨ ਦੇਵੇਗਾ। ਕੀ ਇਹ ਵਿਚਾਰ ਕਰਨ ਲਈ ਇੱਕ ਸ਼ਾਨਦਾਰ ਗੱਲ ਨਹੀਂ ਹੈ? ਉਹ ਆਤਮਾ ਜੋ ਅੰਦਰ ਵੱਸਦਾ ਹੈ ਸਾਨੂੰ ਆਜ਼ਾਦੀ ਦਿੰਦਾ ਹੈ, ਸਾਨੂੰ ਆਪਣਾ ਮਨ ਦਿੰਦਾ ਹੈ। ਇਹੀ ਆਤਮਾ ਉਹ ਹੈ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚ ਜਵਾਲਿਆ, ਇਹੀ ਉਹ ਆਤਮਾ ਹੈ ਜੋ ਸਾਡੀ ਸੇਵਾ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ, ਇਹੀ ਆਤਮਾ ਜੋ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ ਅਤੇ ਪੁਨਰਉਥਾਨ ਦਾ ਏਜੰਟ ਹੈ। ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ! ਸਾਡੇ ਕੋਲ ਜੀਵਨ ਦੀ ਆਤਮਾ ਅਤੇ ਪੁਨਰਉਥਾਨ ਦੀ ਆਤਮਾ ਸਾਡੇ ਅੰਦਰ ਵੱਸਦੀ ਹੈ, ਅਤੇ ਇਹ ਸਾਨੂੰ ਜੀਵਨ ਦੀ ਬਿਲਕੁਲ ਨਵੀਂ ਸਮਝ ਪ੍ਰਦਾਨ ਕਰਦੇ ਹਨ। ਪਰ ਇਹ ਆਪਣੇ ਨਾਲ ਵੀ ਲਿਆਉਂਦਾ ਹੈ ਇੱਕ ਨਵੀਂ ਜ਼ਿੰਮੇਦਾਰੀ। ਆਇਤ 12-13, ਇਸ ਲਈ ਹੇ ਭਰਾਵੋ, ਅਸੀਂ ਸਰੀਰ ਦੇ ਕਰਜ਼ਦਾਰ ਹਾਂ, ਸਰੀਰ ਦੇ ਅਨੁਸਾਰ ਜੀਉਣ ਲਈ ਨਹੀਂ, ਕਿਉਂਕਿ ਜੇ ਤੁਸੀਂ ਸਰੀਰ ਦੇ ਅਨੁਸਾਰ ਜੀਓਗੇ ਤਾਂ ਤੁਸੀਂ ਮਰੋਗੇ, ਪਰ ਜੇ ਤੁਸੀਂ ਆਤਮਾ ਦੇ ਦੁਆਰਾ ਸਰੀਰ ਦੇ ਕੰਮਾਂ ਨੂੰ ਮਾਰੋਗੇ ਤਾਂ ਤੁਸੀਂ ਜਿਉਂਦੇ ਰਹੋਗੇ। ਫਰਜ਼ ਹੈ ਧਰਮੀ ਜੀਵਨ ਬਤੀਤ ਕਰਨਾ। ਅਸੀਂ ਪਾਪੀ ਸੁਭਾਅ ਦੇ ਕੁਝ ਵੀ ਦੇਣਦਾਰ ਨਹੀਂ ਹਾਂ, ਅਸੀਂ ਸਰੀਰ ਦੇ ਕੁਝ ਵੀ ਦੇਣਦਾਰ ਨਹੀਂ ਹਾਂ। ਇਸ ਦਾ ਸਾਡੇ 'ਤੇ ਕੋਈ ਦਾਅਵਾ ਨਹੀਂ ਹੈ। ਸਾਡਾ ਫਰਜ਼ ਆਤਮਾ ਪ੍ਰਤੀ ਹੈ, ਉਸ ਦੀਆਂ ਇੱਛਾਵਾਂ ਅਤੇ ਉਸਦੇ ਹੁਕਮਾਂ ਦੇ ਅਨੁਸਾਰ ਜੀਣਾ। ਪੌਲਸ ਦੀ ਦਲੀਲ ਇਹ ਜਾਪਦੀ ਹੈ, ਜੇ ਨਿਵਾਸ ਕਰਨ ਵਾਲੀ ਆਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਜੋ ਉਸ ਕੋਲ ਹੈ, ਤਾਂ ਤੁਸੀਂ ਸੰਭਵ ਤੌਰ 'ਤੇ ਸਰੀਰਕ ਸਰੀਰ ਦੇ ਅਨੁਸਾਰ ਨਹੀਂ ਜੀ ਸਕਦੇ, ਕਿਉਂਕਿ ਇਹ ਰਾਹ ਮੌਤ ਵੱਲ ਲੈ ਜਾਂਦਾ ਹੈ। ਫਿਰ ਅਸੀਂ ਇੱਕੋ ਸਮੇਂ ਜੀਵਨ ਅਤੇ ਅਦਾਲਤੀ ਮੌਤ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਅਜਿਹੀ ਅਸੰਗਤਤਾ ਹਾਸੋਹੀਣੀ ਹੈ। ਅਸੀਂ ਆਪਣੇ ਪਰਮਾਤਮਾ ਦੁਆਰਾ ਦਿੱਤੇ ਜੀਵਨ ਨੂੰ ਜਿਉਣ ਅਤੇ ਹਰ ਚੀਜ਼ ਨੂੰ ਮਾਰਨ ਲਈ ਜੀਵਨ ਦੀ ਨਿਵਾਸ ਆਤਮਾ ਦੇ ਕਰਜ਼ਦਾਰ ਹਾਂ ਜੋ ਇਸ ਨੂੰ ਖਤਰਾ ਹੈ ਜਾਂ ਇਸ ਦੇ ਨਾਲ ਅਸੰਗਤ ਹੈ। ਅਤੇ ਫਿਰ ਅਸੀਂ ਪਰਮਾਤਮਾ ਅੱਗੇ ਆਪਣੀ ਜ਼ਿੰਦਗੀ ਕਿਵੇਂ ਜੀ ਰਹੇ ਹਾਂ? ਕਿ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਪਾਪ ਦੇ ਹਰ ਨਿਸ਼ਾਨ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਅਤੇ ਇਸ ਦੇ ਨਾਲ ਨਾਲ ਰਹਿਣ ਲਈ ਤਿਆਰ ਹਾਂ? ਇਸ ਨੂੰ ਮੌਤ ਦੇ ਘਾਟ ਉਤਾਰਨਾ ਸਾਡਾ ਫਰਜ਼ ਹੈ। ਇਹ ਕੁਝ ਅਜਿਹਾ ਹੈ ਜੋ ਸਾਨੂੰ ਕਰਨਾ ਹੈ, ਨਾ ਕਿ ਇਹ ਸੋਚੋ ਕਿ ਆਪਣੇ ਆਪ ਹੀ ਹੋ ਜਾਵੇਗਾ। ਪਰਮਾਤਮਾ ਦਾ ਪਵਿੱਤਰ ਆਤਮਾ ਸਾਡੇ ਅੰਦਰ ਵੱਸਦਾ ਹੈ ਅਤੇ ਸਾਨੂੰ ਜੀਵਨ ਅਤੇ ਪੁਨਰਉਥਾਨ ਲਿਆਉਂਦਾ ਹੈ, ਪਰ ਉਹ ਸਾਡੇ ਲਈ ਸਰੀਰ ਦੇ ਸਾ ਮਾੜੇ ਕੰਮਾਂ ਨੂੰ ਮਾਰਨ ਦੀ ਜ਼ਿੰਮੇਦਾਰੀ ਵੀ ਲਿਆਉਂਦਾ ਹੈ। ਇਸ ਲਈ ਆਤਮਾ ਵਿੱਚ ਜੀਵਨ ਦਾ ਅਚੰਭਾ, ਆਤਮਾ ਵਿੱਚ ਆਜ਼ਾਦੀ ਸ਼ਾਮਲ ਹੈ। ਇਸ ਵਿੱਚ ਇੱਕ ਨਵੀਂ ਮਾਨਸਿਕਤਾ ਸ਼ਾਮਲ ਹੈ। ਇਸ ਵਿੱਚ ਜੀਵਨ ਦੀ ਇੱਕ ਨਵੀਂ ਸਮਝ ਸ਼ਾਮਲ ਹੁੰਦੀ ਹੈ ਜਿੱਥੇ ਅਸੀਂ ਆਤਮਾ ਦੁਆਰਾ ਨਿਵਾਸ ਕਰਦੇ ਹਾਂ, ਅਤੇ ਅੰਤ ਵਿੱਚ ਇਹ ਸ਼ਾਮਲ ਹੁੰਦਾ ਹੈ ਇੱਕ ਨਵੀਂ ਪਛਾਣ। 14-17 ਉਹ ਸਾਰੇ ਜਿਹੜੇ ਪਰਮੇਸ਼ਵਰ ਦੀ ਆਤਮਾ ਦੁਆਰਾ ਅਗਵਾਈ ਕਰਦੇ ਹਨ ਉਹ ਪਰਮੇਸ਼ਵਰ ਦੇ ਪੁੱਤਰ ਹਨ, ਕਿਉਂਕਿ ਤੁਹਾਨੂੰ ਗੁਲਾਮੀ ਦੀ ਭਾਵਨਾ ਨਹੀਂ ਮਿਲੀ ਕਿ ਤੁਸੀਂ ਡਰ ਵਿੱਚ ਵਾਪਸ ਜਾਓ, ਪਰ ਤੁਹਾਨੂੰ ਪੁੱਤਰਾਂ ਵਜੋਂ ਗੋਦ ਲੈਣ ਦੀ ਆਤਮਾ ਪ੍ਰਾਪਤ ਹੋਈ ਹੈ ਜਿਸ ਦੁਆਰਾ ਅਸੀਂ ਪੁਕਾਰਦੇ ਹਾਂ ਅੱਬਾ ਪਿਤਾ ਜੀ। ਆਤਮਾ ਖੁਦ ਸਾਡੀ ਆਤਮਾ ਨਾਲ ਅਗਵਾਈ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਅਤੇ ਜੇ ਬੱਚੇ ਹਾਂ ਤਾਂ ਵਾਰਸ ਹਾਂ, ਪਰਮੇਸ਼ਵਰ ਦੇ ਵਾਰਸ ਹਾਂ ਅਤੇ ਮਸੀਹ ਦੇ ਨਾਲ ਵਾਰਸ, ਬਸ਼ਰਤੇ ਅਸੀਂ ਉਸਦੇ ਨਾਲ ਦੁੱਖ ਚੱਲੀਏ ਤਾਂ ਜੋ ਅਸੀਂ ਵੀ ਉਸਦੇ ਨਾਲ ਮਹਿਮਾ ਪ੍ਰਾਪਤ ਕਰੀਏ। ਸਾਨੂੰ ਪੁੱਤਰਾਂ ਵਜੋਂ ਇੱਕ ਨਵੀਂ ਪਛਾਣ ਹੈ, ਪਰਮੇਸ਼ਵਰ ਦੇ ਬੱਚੇ। ਟਿਮ ਕੈਲਰ ਦੱਸਦਾ ਹੈ ਕਿ ਰੋਮਨ ਸਮਾਜ ਵਿੱਚ ਗੋਦ ਲੈਣਾ ਇੱਕ ਲੈਣਾ ਇਬਰਾਨੀ ਜਾਂ ਨਜ਼ਦੀਕੀ ਪੂਰਬੀ ਸੰਸਕ੍ਰਿਤੀ ਨਾਲੋਂ ਬਹੁਤ ਜ਼ਿਆਦਾ ਰਵਾਇਤੀ ਕਾਨੂੰਨੀ ਪ੍ਰਕਿਰਿਆ ਸੀ। ਪੌਲੁਸ ਇੱਕ ਰੋਮੀ ਨਾਗਰਿਕ ਹੋਣ ਦੇ ਨਾਤੇ ਇਸ ਤੋਂ ਜਾਣੂ ਹੋਣਾ ਸੀ। ਜਦੋਂ ਗੋਦ ਲੈਣਾ ਆਮ ਤੌਰ 'ਤੇ ਉਦੋਂ ਹੁੰਦਾ ਸੀ ਜਦੋਂ ਕਿਸੇ ਅਮੀਰ ਬਾਲਕ ਕੋਲ ਉਸਦੀ ਜਾਇਦਾਦ ਦਾ ਕੋਈ ਵਾਰਸ ਨਹੀਂ ਹੁੰਦਾ ਸੀ, ਫਿਰ ਉਹ ਕਿਸੇ ਨੂੰ ਵਾਰਸ ਵਜੋਂ ਗੋਦ ਲਵੇਗਾ। ਇਹ ਬੱਚਾ ਜਵਾਨ ਜਾਂ ਬਾਲਕ ਹੋ ਸਕਦਾ ਹੈ। ਕੈਲਰ ਦੱਸਦਾ ਹੈ ਕਿ ਗੋਦ ਲੈਣ ਦੇ ਪਲ ਨਵੇਂ ਪੁੱਤਰ ਲਈ ਕਈ ਚੀਜ਼ਾਂ ਤੁਰੰਤ ਸੱਚੀਆਂ ਸਨ। ਪਹਿਲਾਂ ਉਸਦੇ ਪੁਰਾਣੇ ਕਰਜ਼ੇ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਦਾ ਭੁਗਤਾਨ ਕੀਤਾ ਜਾਣਾ, ਦੂਜਾ ਉਸਨੂੰ ਇੱਕ ਨਵਾਂ ਨਾਮ ਮਿਲਣਾ ਅਤੇ ਉਹ ਤੁਰੰਤ ਸਾਰੇ ਪਿਤਾ ਦਾ ਵਾਰਸ ਬਣ ਜਾਂਦਾ ਹੈ, ਤੀਜਾ ਉਸਦਾ ਨਵਾਂ ਪਿਤਾ ਉਸਦੇ ਸਾਰੇ ਕੰਮਾਂ, ਉਸਦੇ ਕਰਜ਼ਿਆਂ ਅਪਰਾਧਾਂ ਆਦਿ ਲਈ ਤੁਰੰਤ ਜਵਾਬਦੇਹ ਬਣ ਜਾਂਦਾ ਹੈ, ਪਰ ਚੌਥਾ ਨਵੇਂ ਪੁੱਤਰ ਦੇ ਪਿੱਛੇ ਉਸਦੇ ਨਵੇਂ ਪੁੱਤਰ ਨੂੰ ਇਹ ਵੀ ਸਨਮਾਨ ਦੇਣ ਲਈ ਮਜਬੂਰ ਕੀਤਾ ਗਿਆ ਜਾਂਦਾ ਹੈ, ਅਤੇ ਨਵੇਂ ਪਿਤਾ ਨੂੰ ਵੀ ਇਹ ਸਭ ਕੁਝ ਦਿੱਤਾ ਜਾਂਦਾ ਹੈ। ਸਾਡੀ ਨਵੀਂ ਪਛਾਣ ਇਹ ਹੈ ਕਿ ਅਸੀਂ ਗੋਦਲ ਦੇ ਪੁੱਤਰ ਹਾਂ, ਸਾਨੂੰ ਪੁੱਤਰਾਂ ਵਜੋਂ ਗੋਦ ਲੈਣ ਦੀ ਆਤਮਾ ਮਿਲੀ ਹੈ, ਅਸੀਂ ਅੱਬਾ ਪਿਤਾ ਕਹਿ ਸਕਦੇ ਹਾਂ। ਆਤਮਾ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਅਤੇ ਜੇਕਰ ਅਸੀਂ ਉਸਦੇ ਬੱਚੇ ਹਾਂ ਤਾਂ ਉਸਦੇ ਵਾਰਸ ਹਾਂ। ਪਰਮੇਸ਼ੁਰ ਦੇ ਪੁੱਤਰ ਮਸੀਹ ਵਿੱਚ ਵਿਸ਼ਵਾਸ ਦੁਆਰਾ ਅਸੀਂ ਉਸਦੇ ਭਰਾ ਭੈਣ ਪਰਮੇਸ਼ੁਰ ਦੇ ਬੱਚੇ ਅਤੇ ਮਸੀਹ ਦੇ ਨਾਲ ਉਹ ਸਭ ਦੇ ਸਹਿ ਵਾਰਸ ਬਣ ਜਾਂਦੇ ਹਾਂ ਜਿਸ ਦਾ ਪਰਮੇਸ਼ੁਰ ਨੇ ਉਸ ਨੂੰ ਪਿਆਰ ਕਰਨ ਵਾਲਿਆਂ ਨੂੰ ਵਾਅਦਾ ਕੀਤਾ ਹੈ। ਅਸੀਂ ਅੰਤਮ ਦਿਨ ਗਰੁੱਪ ਨਾਲ ਸੰਬੰਧਿਤ ਹਾਂ, ਜਿਵੇਂ ਕਿ ਡਗ ਮੂਹ ਨੇ ਕਿਹਾ ਹੈ, ਜੋ ਸਾਰੇ ਬ੍ਰਹਿਮੰਡ ਦੇ ਪਰਮਾਤਮਾ ਦੇ ਪਿਆਰੇ ਬੱਚੇ ਹਨ, ਅਤੇ ਸਾਨੂੰ ਇਸ ਰਿਸ਼ਤੇ ਤੋਂ ਸਵੀਕਾਰ ਹੋਣ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਜਿਵੇਂ ਕਿ ਪੌਲੁਸ ਇਹਨਾਂ ਅਧਿਆਵਾਂ ਦੁਆਰਾ ਸਿਖਾਉਂਦਾ ਹੈ, ਅਤੇ ਜਿਵੇਂ ਕਿ ਉਹ ਅਜਿਹਾ ਕਰਨਾ ਜਾਰੀ ਰੱਖੇਗਾ। ਉਸਦੇ ਪਰਿਵਾਰ ਵਿੱਚ ਇਹ ਗੋਦ ਲੈਣਾ ਸਥਾਈ ਹੈ ਅਤੇ ਇਸ ਨੂੰ ਕੁਝ ਵੀ ਨਹੀਂ ਬਦਲ ਸਕਦਾ। ਹੁਣ ਆਖਰ ਵਿੱਚ ਮੈਂ ਸ਼ੁਰੂ ਵਿੱਚ ਹੀ ਪੁੱਛਿਆ, ਅਸੀਂ ਕਾਨੂੰਨ ਦੇ ਹੁਕਮਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ, ਅਤੇ ਅਸੀਂ ਸਿੱਖਿਆ ਕਿ ਮਸੀਹ ਦਾ ਸਾਡਾ ਬਦਲ ਬਣ ਗਿਆ ਹੈ, ਅਤੇ ਕਿਉਂਕਿ ਉਸਨੇ ਨਿਯਮ ਦੇ ਹੁਕਮਾਂ ਨੂੰ ਪੂਰਾ ਕੀਤਾ ਅਤੇ ਸਾਡੀ ਨਿੰਦਿਆ ਕੀਤੀ, ਸਾਡੇ ਵਿੱਚ ਵਿਵਸਥਾ ਦੀਆਂ ਧਾਰਮਿਕ ਮੰਗਾਂ ਪੂਰੀਆਂ ਹੋਈਆਂ ਹਨ ਜੋ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ। ਇੱਕ ਸੰਬੰਧਿਤ ਸਵਾਲ ਹੈ, ਹੋ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਕਿਵੇਂ ਖੁਸ਼ ਕਰਦੇ ਹਾਂ? ਇਸ ਦਾ ਜਵਾਬ ਆਤਮਾ ਵਿੱਚ ਚੱਲਣਾ ਹੈ ਜੋ ਸਾਡੇ ਵਿੱਚ ਵੱਸਦਾ ਹੈ। ਸਾਨੂੰ ਮਾਸ ਅਤੇ ਪਾਪ ਨੂੰ ਰਾਹ ਦੇਣ ਦੀ ਲੋੜ ਨਹੀਂ ਹੈ, ਸਾਨੂੰ ਹਾਰਨ ਦੀ ਲੋੜ ਨਹੀਂ, ਵਾਰ ਵਾਰ ਉਸੇ ਜ਼ਹਿਰੀਲੇ ਖੂਹਾਂ ਵੱਲ ਮੁੜਨ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਉਹਦੇ ਲੋਕ ਹਾਂ ਅਤੇ ਜੋ ਸਭ ਉਸ ਬਾਰੇ ਜਾਣਦੇ ਹਾਂ। ਆਤਮਾ ਦੀ ਮੁਕਤੀ ਦੀ ਆਜ਼ਾਦੀ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਅਨੁਭਵ ਕੀਤਾ ਹੈ। ਆਤਮਾ ਦੀ ਬਖਸ਼ਿਸ਼ ਸਾਡੇ ਕੋਲ ਹੈ, ਇੱਕ ਨਵੀਂ ਮਾਨਸਿਕਤਾ, ਜੀਵਨ ਦੀ ਇੱਕ ਨਵੀਂ ਸਮਝ, ਜੀਵਨ ਦੀ ਇੱਕ ਨਵੀਂ ਜ਼ਿੰਮੇਦਾਰੀ ਅਤੇ ਇੱਕ ਨਵੀਂ ਪਛਾਣ। ਜੇਕਰ ਅਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ, ਜੀਵਨ ਵਿੱਚ ਵਧਣਾ ਚਾਹੁੰਦੇ ਹਾਂ, ਤਾਂ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਣਾ ਸ਼ੁਰੂ ਕਰੀਏ। ਆਮੀਨ।